ਰਾਗ ਗੂਜਰੀ ਮਹੱਲਾ ਪੰਜਵਾਂ। ਅੱਗੇ ਪੰਜਵੇਂ ਪਾਤਸ਼ਾਹ ਗੂਜਰੀ ਰਾਗ ਵਿੱਚ ਕਿਰਪਾ ਕਰ ਰਹੇ ਨੇ। ਜਿਸ ਵੇਲੇ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ 1638 ਸਮਤ ਭਾਦੋਂ ਸੁਦੀ ਤੀਜ ਨੂੰ ਜੋਤੀ ਜੋਤ ਸਮਾ ਗਏ ਤਾਂ ਉਹਨਾਂ ਦੀ ਫਿਰ ਜੋਤੀ ਜੋਤ ਸਮਾਉਣਾ ਸੁਣ ਕੇ ਭਾਈ ਗੁਰਦਾਸ ਜੀ ਨੇ ਆਗਰਿਓਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜਦੋਂ ਪਹੁੰਚੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਮੱਥਾ ਟੇਕ ਕੇ ਸੁੱਖ ਨੰਦ ਦੀ ਖਬਰ ਪੁੱਛੀ। ਗੱਲਾਂ ਕਰਦਿਆਂ ਜਦੋਂ ਕੁਝ ਸਮਾਂ ਬੀਤ ਗਿਆ ਤਾਂ ਇੰਨੇ ਨੂੰ ਲਾਂਗਰੀ ਨੇ ਆ ਕੇ ਸਾਰਿਆਂ ਨੂੰ ਦੋ ਦੋ ਮਿੱਸੇ ਪ੍ਰਸ਼ਾਦੇ ਅਤੇ ਇੱਕ ਇੱਕ ਲੱਸੀ ਦਾ ਛੰਨਾ ਦੇ ਦਿੱਤਾ। ਭਾਈ ਗੁਰਦਾਸ ਜੀ ਨੇ ਵੀ ਦੋ ਮਿੱਸੇ ਪ੍ਰਸ਼ਾਦੇ ਮਿਲੇ। ਕਵੀ ਸੰਤੋਖ ਸਿੰਘ ਲਿਖਦੇ ਨੇ, ਬੈਠਿਓ ਕਿਤ ਕਾਲ ਜਬ ਬੀਤਾ ਕਰਤ ਵਾਰਤਾ ਕੋਈ ਸਰੀਤ। ਬੈਠਿਆ ਹੋਇਆ ਕਿੰਨਾ ਸਮਾਂ ਜਦੋਂ ਬਤੀਤ ਹੋ ਗਿਆ, ਇਸ ਢੰਗ ਨਾਲ ਵਾਰਤਾ ਇਸ ਤਰੀਕੇ ਨਾਲ ਕੀਤੀ, ਜਦੋਂ ਮਹਾਰਾਜ ਨਾਲ ਇਸ ਹੀ ਥਲ ਭੋਜਨ ਲੈ ਆਏ, ਉਸ ਸਥਾਨ ਤੇ ਭੋਜਨ ਲੈ ਕੇ ਆ ਗਏ ਕਿੱਥੇ, ਜੈ ਸ੍ਰੀ ਅਰਜਨ ਨਰਸਮਦਮ, ਜਿੱਥੇ ਸਤਿਗੁਰੂ ਅਰਜਨ ਦੇਵ ਮਹਾਰਾਜ ਬਹੁਤ ਸਾਰੇ ਗੁਰਮੁਖਾਂ ਨਾਲ ਸਜੇ ਹੋਏ ਸੀ। ਦੋਏ ਦੋਏ ਚਨਕ ਰੋਟਕਾ ਦੀਨਸ, ਛੋਲਿਆਂ ਦੀਆਂ ਰੋਟੀਆਂ ਦੋ ਦੋ ਸਾਰਿਆਂ ਨੂੰ ਦਿੱਤੀਆਂ। ਵਰਤਤ ਗੁਰੂ ਦਾਸ ਸੋ ਲੀਨਸ, ਭਾਈ ਗੁਰਦਾਸ ਜੀ ਨੇ ਵੀ ਲੈ ਲਏ ਪ੍ਰਸ਼ਾਦੇ। ਉਹ ਆਪਰ ਨਾ ਕੁਛ ਭਾ ਖਾਇਬੇ ਕਾਰਨ, ਖਾਏ ਸੋ ਕੀਨਸ ਬਾਕੋ ਚਾਰਨ। ਹੋ ਤਾਂ ਕੁਛ ਮਿਲਿਆ ਨਹੀਂ ਖਾਣ ਨੂੰ, ਕੇਵਲ ਦੋ ਪ੍ਰਸ਼ਾਦੇ ਲੱਸੀ ਦਾ ਛੰਨਾ। ਫਿਰ ਖਾ ਕਰਕੇ ਇਸ ਪ੍ਰਕਾਰ ਭਾਈ ਗੁਰਦਾਸ ਜੀ ਨੇ ਮਹਾਰਾਜ ਨੂੰ ਬੇਨਤੀ ਕੀਤੀ। ਇਹ ਮਿੱਸੀਆਂ ਰੋਟੀਆਂ ਖਾ ਕੇ ਭਾਈ ਗੁਰਦਾਸ ਨੇ ਕਿਹਾ, ਜੇਕਰ ਸੰਸਾਰਕ ਸੰਬੰਧ ਵਿਚਾਰੀਏ ਤਾਂ ਮੈਂ ਵੱਡੀ ਜਗ੍ਹਾ 'ਤੇ ਹਾਂ, ਕਿਉਂਕਿ ਆਪ ਜੀ ਦਾ ਮਾਮਾ ਲੱਗਦਾ। ਜੇ ਦੂਸਰਾ ਸੰਬੰਧ ਹੋਰ ਹੈ, ਜਦੋਂ ਦੀ ਗੁਰਿਆਈ ਗੱਦੀ ਆਪ ਜੀ ਨੇ ਲਈ ਹੈ, ਆਪ ਪਰਮੇਸ਼ਰ ਰੂਪ ਹੋ ਗਏ ਅਤੇ ਸਾਰੇ ਸੰਸਾਰ ਦੇ ਗੁਰੂ ਹੋ ਗਏ, ਤਦ ਦਾ ਮੈਂ ਆਪ ਜੀ ਦਾ ਸਿੱਖ ਹਾਂ ਅਤੇ ਬਹੁਤ ਦੇਰ ਬਾਅਦ ਆਪ ਜੀ ਦੇ ਪਾਸ ਆਇਆ, ਪਹਿਲੀ ਵਾਰ ਮੈਂ ਆਪ ਜੀ ਨੂੰ ਮਿਲਿਆ। ਆਪ ਜੀ ਨੂੰ ਮੇਰਾ ਸਤਿਕਾਰ ਕਰਨਾ ਚਾਹੀਦਾ, ਆਦਰ ਭਾਵ ਨਾਲ ਭੋਜਨ ਛਕਾਉਣਾ ਚਾਹੀਦਾ, ਪਰ ਤੁਸੀਂ ਕੁਛ ਵੀ ਨਹੀਂ ਕੀਤਾ। ਤਾਂ ਇਸ ਢੰਗ ਦੇ ਨਾਲ ਇਹ ਗੱਲ ਸੁਣ ਕੇ ਮਹਾਰਾਜ ਹੱਸ ਪਏ। ਕਿਸੇ ਨੇ ਲੋਕ ਕੇ ਭੋਜਨ ਤਾਂ ਨਹੀਂ ਖਾਧਾ, ਸਾਰਿਆਂ ਨੇ ਛਕਿਆ, ਪਰ ਅਲਬਧ ਹੈ ਤੁਹਾਡੀ। ਜੇਕਰ ਆਪ ਬਹੁਤੀ ਪ੍ਰਾਹੁਣਾਚਾਰੀ ਚਾਹੁੰਦੇ ਹੋ ਤਾਂ ਸਾਡੇ ਮਾਤਾ ਜੀ, ਸੋ ਜੋ ਆਪ ਜੀ ਦੇ ਭੈਣ ਜੀ ਨੇ ਉਹ ਅੰਦਰ ਬੈਠੇ ਹੋਏ ਨੇ, ਉਹਨਾਂ ਪਾਸ ਚਲੇ ਜਾਓ। ਉਸ ਵੇਲੇ ਭਾਈ ਗੁਰਦਾਸ ਜੀ ਹੱਥ ਧੋ ਕੇ ਚੂੜਾ ਕਰਕੇ ਅੱਗੇ ਬੀਬੀ ਭਾਨੀ ਜੀ ਦੇ ਪਾਸ ਜਾ ਕੇ ਬੈਠੇ, ਪ੍ਰਣਾਮ ਕਰਕੇ ਬੈਠ ਗਏ, ਸੁੱਖ ਆਨੰਦ ਪੁੱਛਿਆ, ਸਾਰੀ ਖਬਰ ਪੁੱਛੀ। ਭਾਈ ਗੁਰਦਾਸ ਜੀ ਨੇ ਘਰ ਦੇ ਸੁੱਖ ਆਨੰਦ ਦੀ ਖਬਰ ਸੁਣਾ ਕੇ ਕਿਹਾ, ਭੈਣ ਜੀ ਇਹ ਕੀ ਕਾਰਨ ਹੈ, ਗੁਰੂ ਜੀ ਧਨ ਜੋੜਨ ਲੱਗ ਪਏ ਜਾਂ ਲੰਗਰ ਵਿੱਚ ਮਿੱਸੇ ਪ੍ਰਸ਼ਾਦੇ ਵਰਤਾਉਣੇ ਸ਼ੁਰੂ ਕਰ ਦਿੱਤੇ? ਤਾਂ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਵੇਲੇ ਤਾਂ ਨਿੱਤ ਕੜਾਹ ਪ੍ਰਸ਼ਾਦ ਹੁੰਦਾ, ਬਹੁਤ ਸਾਰੇ ਪਦਾਰਥ ਬਣਦੇ। ਅੱਗਿਓਂ ਬੀਬੀ ਭਾਨੀ ਜੀ ਨੇ ਕਿਹਾ, ਵੀਰ ਜੀ ਅੱਜ ਤਾਂ ਮਿੱਸੇ ਪ੍ਰਸ਼ਾਦੇ ਮਿਲੇ ਨੇ, ਪਰ ਕਦੇ ਕਦੇ ਤਾਂ ਲੰਗਰ ਮਸਤਾਨਾ ਹੀ ਹੋ ਜਾਂਦਾ, ਕਿਉਂਕਿ ਵੱਡਾ ਪੁੱਤਰ ਜੋ ਪਿਰਥੀ ਜਾਂਦਾ ਹੈ ਨਾ, ਜਿਸ ਵੇਲੇ ਸੰਗਤਾਂ ਨੂੰ ਆਉਂਦਿਆਂ ਸੁਣਦਾ, ਉਹ ਤਾਂ ਅੱਗੇ ਜਾ ਕੇ ਸੰਗਤਾਂ ਪਾਸੋਂ ਕਾਰ ਭੇਟਾ ਉਗਰਾ ਕੇ ਆਪਣੇ ਪਾਸ ਰੱਖ ਲੈਂਦਾ। ਉਸ ਵਕਤ ਬੜਾ ਮਨ ਨੂੰ ਦੁੱਖ ਹੋਇਆ ਕਿ ਭਾਈ ਗੁਰਦਾਸ ਅੱਗਿਓਂ ਚਲੇ ਜਾਣ, ਸੰਗਤ ਨੂੰ ਮਿਲਣ, ਉੱਥੋਂ ਜਾ ਕੇ ਉਹਨਾਂ ਪਾਸੋਂ ਫਿਰ ਲੈ ਕੇ ਆਉਣ, ਧੰਨ ਨਾਲੇ ਸੰਗਤ ਨੂੰ ਦੱਸਣ ਕਿ ਅਸਲੀਅਤ ਵਿੱਚ ਤਾਂ ਗੱਦੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਹੈ। ਤਾਂ ਇਸ ਪ੍ਰਕਾਰ ਤੇ ਇਸ ਵੇਲੇ ਕਿਸੇ ਸਿੱਖ ਪਾਸੋਂ ਸੰਗਤ ਆਉਂਦੀ ਸੁਣੀ ਤਾਂ ਭਾਈ ਗੁਰਦਾਸ ਫਿਰ ਚਲੇ ਗਏ ਜਦੋਂ ਬਾਹਰ ਨੂੰ। ਤਾਂ ਇਸ ਢੰਗ ਦੇ ਨਾਲ ਬਾਹਰ ਜਾ ਕੇ ਬੈਠੇ, ਸਾਰੀ ਭੇਟਾ ਲੈ ਕੇ ਸੰਗਤ ਤੋਂ, ਐਸਾ ਕਹਿ ਕੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਤਿੰਨ ਪੁੱਤਰ ਨੇ, ਪਰੰਤੂ ਗੁਰਿਆਈ ਗੱਦੀ ਛੋਟੇ ਸਾਹਿਬਜ਼ਾਦਿਆਂ ਨੂੰ ਮਿਲੀ ਹੈ, ਤਾਂ ਇਸ ਕਰਕੇ ਉਹ ਸ਼ਾਂਤੀ ਸਰੂਪ ਚੁੱਪ ਕਰਕੇ ਬੈਠੇ ਰਹਿੰਦੇ ਨੇ, ਕਿਸੇ ਨੇ ਕੋਈ ਬਚਨ ਨਹੀਂ ਕਹਿੰਦੇ। ਅਤੇ ਵੱਡੇ ਭਾਈ ਜੇ ਵੜ ਛੜ ਕਰਕੇ ਸੰਗਤ ਪਾਸੋਂ ਧਨ ਖੋਹ ਲੈਂਦੇ ਨੇ ਅਤੇ ਸੰਗਤ ਨੂੰ ਮਹਾਰਾਜ ਦੇ ਪਾਸ ਜਾਣ ਨਹੀਂ ਦਿੰਦੇ ਹਨ, ਤੁਸੀਂ ਮੇਰੇ ਨਾਲ ਆਓ, ਮੈਂ ਤੁਹਾਨੂੰ ਗੁਰੂ ਜੀ ਦੇ ਦਰਸ਼ਨ ਕਰਾਉਂਦਾ। ਇਹ ਗੱਲ ਸੁਣ ਕੇ ਸੰਗਤ ਨੂੰ ਨਿਸ਼ਚੇ ਹੋ ਗਿਆ, ਭਾਈ ਗੁਰਦਾਸ ਜੀ ਦੇ ਨਾਲ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਸਾਰੀ ਭੇਟਾ ਭਾਈ ਗੁਰਦਾਸ ਜੀ ਨੇ ਗੁਰੂ ਸਾਹਿਬ ਅੱਗੇ ਲਿਆ ਰੱਖੀ। ਇਹ ਗੱਲ ਦੇਖ ਕੇ ਮਹਾਰਾਜ ਨੇ ਉਦੋਂ ਇਹ ਬਚਨ ਫਰਮਾਇਆ, ਕਾਹੇ ਰੇ ਮਨ ਚਿਤ ਹੈ ਉਦਮ ਜਾ ਆਹਰ ਹਰ ਜੀਓ ਪਰਿਆ। ਸੋ ਇਸ ਸ਼ਬਦ ਦੇ ਵਿੱਚ ਕਿੰਨੇ ਕੁ ਭੇਦ ਨੇ, ਰਾਗ ਗੂਜਰੀ ਮਹੱਲਾ ਪੰਜਵਾਂ, ਇਹ ਤਾਂ ਹੈ 10 ਅੰਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿੱਚ, ਦੁਬਾਰਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਉਚਾਰਨ ਕੀਤਾ ਰਾਗ ਗੂਜਰੀ 'ਚ ਪੰਨਾ 495 'ਤੇ। ਇਹਨਾਂ ਦਾ ਕਿੰਨਾ ਕੁ ਫਰਕ ਹੈ, ਸਿਰਲੇਖ ਉੱਪਰਲਾ ਜਿਹੜਾ ਰਾਗ ਗੂਜਰੀ ਮਹੱਲਾ ਪੰਜਵਾਂ, ਗੁਜਰੀ ਰਾਗ ਦੇ ਵਿੱਚ ਜਦੋਂ ਸ਼ਬਦ ਉਚਾਰਿਆ ਤਾਂ ਉੱਥੇ ਲਿਖਿਆ ਗੁਜਰੀ ਮਹੱਲਾ ਪੰਜਵਾਂ ਚੌਪਦੇ ਘਰ ਪਹਿਲਾਂ, ਇੱਕੋ ਓਂਕਾਰ ਸਤਿਗੁਰ ਪ੍ਰਸਾਦ ਉੱਥੇ ਲਿਖਿਆ ਰਹਿ ਰਾਸ ਵਾਲੇ ਸ਼ਬਦ ਵਿੱਚ ਨਹੀਂ। ਤਾਂ ਪਹਿਲਾ ਫਰਕ ਕੀ ਹੈ, ਸਤ ਸੰਗਤ ਮਿਲੇ ਸੋ ਤਰਿਆ ਸੱਸੇ ਔਂਕੜ ਹੈ, ਤੇ ਜਿਹੜਾ ਗੁਜਰੀ ਰਾਗ ਵਿੱਚ ਸ਼ਬਦ ਹੈ ਉੱਥੇ ਲਿਖਿਆ ਸਤ ਸੰਗਤ ਮਿਲੇ ਸੇ ਤਰਿਆ, ਉੱਥੇ ਸਿਹਾਰੀ ਲਾ ਦਿੱਤੀ। ਤਾਂ ਇਸੇ ਪ੍ਰਕਾਰ ਊੜੇ ਊੜੇ ਆਵੈ ਸਹਿਕੋਸਾ ਦੀ ਥਾਂ ਤੇ ਇੱਥੇ ਡੇ ਹੈ, ਇੱਕ ਲਾਂ ਲੱਗੀ ਹੋਈ ਹੈ, ਤੇ ਗੁਜਰੀ ਰਾਗ ਦੇ ਵਿੱਚ ਜਾ ਕੇ ਦਲਾਈਆਂ ਨੇ ਊੜੈ ਊੜ ਆਵੈ ਸਹਿਕੋਸਾ, ਤਿੰਨ ਕਵਣ ਖਿਲਾਵੈ ਕਵਣ ਚੁਗਾਵੈ, ਤਾਂ ਰਹਿ ਰਾਸ ਚ ਪੜ੍ਹਦੇ ਹੈ। ਤੇ ਗੂਜਰੀ ਰਾਗ ਵਿੱਚ ਜਿਹੜਾ ਸ਼ਬਦ ਆਉਂਦਾ ਉੱਥੇ ਆਉਂਦਾ ਉਨ ਕਵਨ ਖਿਲਾਵੈ ਕਵਨ ਚੁਗਾਵੈ ਉਨ ਪਾਠ ਹੈ। ਇਸ ਪ੍ਰਕਾਰ ਇਹ ਦੋਨਾਂ ਪਾਠਾਂ ਦਾ ਪਾਠ ਅੰਤਰ ਵੀ ਐਸਾ ਜਾਣ ਲੈ। ਮਹਾਰਾਜ ਕਹਿੰਦੇ ਨੇ ਕਾਹੇ ਰੇ ਮਨ ਚਿਤਵੈ ਉਦਮ ਰੇ ਤੋਂ ਭਾਵ ਹੈ ਹੇ ਭਾਈ ਗੁਰਦਾਸ ਜੀ ਤੁਸਾਂ ਨੇ ਆਪਣੇ ਮਨ ਵਿੱਚ ਇਹ ਕਿਉਂ ਇੰਨਾ ਉਦਮ ਚਿਤਵਿਆ। ਇਹ ਸਥਾਨ ਉੱਥੇ ਹੈ ਜਿੱਥੇ ਗੁਰਦੁਆਰਾ ਹੁਣ ਪਿੱਪਲੀ ਸਾਹਿਬ ਹੈ ਨਾ ਉਸ ਸਥਾਨ ਦੇ ਉੱਤੇ ਭਾਈ ਗੁਰਦਾਸ ਜੀ ਜਾ ਕੇ ਸਜੇ ਸੀ। ਸੋ ਕਾਹੇ ਮਨ ਤੂੰ ਬੋਲਤਾ ਹਰ ਮਨਸਾ ਪੂਰਨ ਹਾਰ ਜਿਵੇਂ ਮਹਾਰਾਜ ਨੇ ਬਚਨ ਕਿਹਾ ਹੈ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕਹੋ ਦੇ ਦਾਨ ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦਰੱਖ ਹੈਗਾ ਸਿਰਜਣਹਾਰ ਜਿਨ ਪੈਦਾਇਸ਼ ਤੂੰ ਕੀ ਆ ਸੋਈ ਦੇ ਆਧਾਰ ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਐਸਾ ਜੋ ਪਰਮੇਸ਼ਰ ਹੈ ਉਸ ਵਾਹਿਗੁਰੂ ਤੇ ਭਰੋਸਾ ਕਰੋ। ਜਦ ਵਾਹਿਗੁਰੂ ਜੀ ਆਪ ਸਾਡੇ ਖਾਣ ਪੀਣ ਦੇ ਆਹਰ ਉਦਮ ਵਿੱਚ ਪਰਮੇਸ਼ਰ ਆਪ ਲੱਗਿਆ ਹੋਇਆ ਫਿਰ ਤੁਹਾਨੂੰ ਇੰਨਾ ਕੀ ਲੋੜ ਪੈਗੀ ਜ਼ੋਰ ਲਾਉਣ ਦੀ। ਅੱਗੇ ਰਾਮਕਲੀ ਦੀ ਵਾਰ ਵਿੱਚ ਵੀ ਆਹਰ ਪਦ ਦਾ ਅਰਥ ਉਦਮ ਹੀ ਕੀਤਾ ਮਹਾਰਾਜ ਨੇ। ਸੈਲ ਪੱਥਰ ਮੈਂ ਜੰਤੂ ਪਾਏ ਤਾ ਕਾ ਰਿਜਕ ਆਗਾ ਕਰ ਧਰਿਆ। ਦੇਖੋ ਪੱਥਰਾਂ ਦੀਆਂ ਸਿਲਾਂ ਵਿੱਚ ਸੈਲ ਤੋਂ ਭਾਵ ਭਾਰੀ ਭਾਰੀ ਜਿਹੜੇ ਪੱਥਰ ਨੇ ਖੁਸ਼ਕ ਪੱਥਰਾਂ ਵਿੱਚ ਜੀਵ ਜੰਤ ਪੈਦਾ ਕੀਤੇ ਨੇ ਪਰ ਉਹਨਾਂ ਦਾ ਰਿਜਕ ਵਾਹਿਗੁਰੂ ਨੇ ਉੱਥੇ ਹੀ ਰੱਖਿਆ ਹੋਇਆ। ਉਹਨਾਂ ਦਾ ਰਿਜਕ ਅੱਗੇ ਤਿਆਰ ਕਰਕੇ ਰੱਖ ਦਿੱਤਾ ਸਭ ਨਾ ਸਾਰ ਕਰੇ ਸੁਖਦਾਤਾ ਆਪੇ ਰਿਜਕ ਪਹੁੰਚਾਏਗਾ। ਰਿਜਕ ਸੰਭਾਹੇ ਸਾਸ ਸਾਸ ਭਾਈ ਗੂੜਾ ਜਾ ਕਾ ਨਾਮ। ਫਿਰ ਇਹ ਵੀ ਕਿਹਾ ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵੈ ਜਲ ਥਲ ਜਨਤਾ ਸਭ ਤੈ ਅਚਿੰਤ ਦਾਨ ਦੇ ਪ੍ਰਭ ਮੇਰਾ ਵਿੱਚ ਪਾਥਰ ਕੀਟ ਪਖਾਣੀ ਹੈ। ਤੋ ਉਸ ਵਕਤ ਫਿਰ ਭਾਈ ਮਾਧੋ ਦਾਸ ਜੀ ਕਸ਼ਮੀਰ ਤੋਂ ਚੱਲ ਕੇ ਆਏ। ਤੋ ਇਹ ਉਪਦੇਸ਼ ਭਾਈ ਗੁਰਦਾਸ ਜੀ ਨੂੰ ਦੇ ਰਹੇ ਸਨ ਜਦੋਂ ਮਾਧੋ ਦਾਸ ਜੀ ਕਸ਼ਮੀਰ ਤੋਂ ਫਿਰ ਸੰਗਤ ਸਾਰੀ ਰਾਜੇ ਨੂੰ ਪਰਿਵਾਰ ਸਮੇਤ ਲੈ ਕੇ ਅੰਮ੍ਰਿਤਸਰ ਪਹੁੰਚੇ ਸਨ। ਸੰਤ ਮਾਧੋ ਦਾਸ ਜੀ ਕਸ਼ਮੀਰ ਚ ਹਰ ਰੋਜ਼ ਪਰਮੇਸ਼ਰ ਵਾਹਿਗੁਰੂ ਸੰਬੰਧੀ ਕਥਾ ਕਰਿਆ ਕਰਦੇ। ਸੰਗਤ ਬੜੀ ਦੂਰ ਦੁਰਾਡਿਓਂ ਉਤਸ਼ਾਹ ਨਾਲ ਕਥਾ ਸੁਣਨ ਆਉਂਦੀ। ਐਸੀ ਮਿੱਠੀ ਅੰਮ੍ਰਿਤ ਰੂਪ ਕਥਾ ਜੋ ਰਾਤ ਦੇ ਦੋ ਦੋ ਵੱਜ ਜਾਣ ਤਾਂ ਕੋਈ ਪ੍ਰੇਮੀ ਉੱਠਦਾ ਨਹੀਂ ਸੀ। ਬਹੁਤ ਪਿਆਰੀ ਕਥਾ ਕਰਦੇ। ਇੱਕ ਦਿਨ ਸ਼ਹਿਰ ਵਿੱਚ ਚੋਰਾਂ ਨੇ ਕਿਸੇ ਦਾ ਘਰ ਲੁੱਟ ਲਿਆ ਤੇ ਉਸਨੇ ਰਾਜੇ ਪਾਸ ਫਰਿਆਦ ਕੀਤੀ। ਰਾਜੇ ਨੇ ਹੁਕਮ ਦੇ ਕੇ ਬੜੀ ਪੜਤਾਲ ਕਰਵਾਈ ਪਰ ਚੋਰਾਂ ਦਾ ਪਤਾ ਨਾ ਲੱਗਿਆ। ਆਖਿਰਕਾਰ ਰਾਜੇ ਨੇ ਡਾਉਂਡੀ ਫਰਵਾ ਦਿੱਤੀ ਕਿ 12 ਵਜੇ ਤੋਂ ਪਿੱਛੋਂ ਸ਼ਹਿਰ ਵਿੱਚ ਕੋਈ ਆਦਮੀ ਨਾ ਫਿਰਿਆ ਕਰੇ, ਜਿਹੜਾ ਫਿਰੇਗਾ ਉਹਨੂੰ ਸੂਲੀ ਤੇ ਟੰਗਿਆ ਜਾਵੇ। ਤੋ ਇਹ ਬਾਦਸ਼ਾਹੀ ਹੁਕਮ ਸੁਣ ਕੇ ਸੰਗਤ ਨੇ ਸੰਤਾਂ ਪਾਸ ਬੇਨਤੀ ਕੀਤੀ ਮਹਾਰਾਜ ਜੀ ਹੁਣ ਕਥਾ ਦਾ ਭੋਗ 11:30 ਵਜੇ ਪਾ ਦਿਆ ਕਰੋ ਤਾਂ ਕਿ 12 ਵਜੇ ਤੱਕ ਆਪੋ ਆਪਣੇ ਘਰੀਂ ਸਾਰੀ ਸੰਗਤ ਪਹੁੰਚ ਜਾਇਆ ਕਰੀਏ। ਅੱਗਿਓਂ ਸੰਤਾਂ ਨੇ ਕਿਹਾ ਚੰਗਾ। ਉਸ ਦਿਨ ਤੋਂ ਭੋਗ ਵੇਲੇ ਸਿਰ ਹੀ ਪੈਣ ਲੱਗ ਪਿਆ। ਕੁਝ ਸਮੇਂ ਮਗਰੋਂ ਇੱਕ ਦਿਨ ਐਸਾ ਕੋਈ ਪ੍ਰਸੰਗ ਚੱਲ ਪਿਆ ਭੋਗ ਨੂੰ ਦੇਰ ਹੋ ਗਈ। ਸੰਗਤਾਂ ਅੰਦਰੋਂ ਘਬਰਾਈ ਜਾਣ ਕੇ ਇੱਕ ਦੋ ਆਦਮੀ ਉੱਠਣੇ ਸ਼ੁਰੂ ਹੋਏ ਤਾਂ ਹੌਲੀ ਹੌਲੀ ਸਾਰੀ ਸੰਗਤ ਉੱਠ ਕੇ ਚਲੀ ਗਈ ਪਰ ਇੱਕ ਬੱਚਾ ਉੱਥੇ ਬੈਠਾ ਰਿਹਾ ਕਿਉਂਕਿ ਉਸਦਾ ਨਿਯਮ ਸੀ ਜਦ ਭੋਗ ਪੈ ਜਾਵੇ ਤਾਂ ਸੰਤਾਂ ਪਾਸੋਂ ਆਗਿਆ ਲੈ ਕੇ ਜਾਂਦਾ ਸੀ। ਉਸ ਦਿਨ ਉਹ ਲੜਕਾ 1 ਵਜੇ ਤੋਂ ਫਿਰ ਸੰਤਾਂ ਪਾਸੋਂ ਆਗਿਆ ਲੈ ਕੇ ਗਿਆ 1 ਵਜੇ ਤੋਂ ਬਾਅਦ। ਅੱਗੇ ਸਿਪਾਹੀਆਂ ਨੇ ਬਾਜ਼ਾਰ ਵਿੱਚ ਜਾਂਦਾ ਦੇਖ ਕੇ ਫੜ ਲਿਆ ਤੇ ਕਿਹਾ ਤੈਨੂੰ ਡਰ ਨਹੀਂ ਜੋ ਰਾਜੇ ਦੇ ਹੁਕਮ ਦੀ ਉਲੰਘਣਾ ਕਰਦਾ ਹੈ। ਰਾਤ ਆਪਣੇ ਪਾਸ ਰੱਖ ਕੇ ਦਿਨੇ ਕਚਹਿਰੀ ਚ ਜਾ ਕੇ ਰਾਜੇ ਦੇ ਸਾਹਮਣੇ ਖੜਾ ਕਰਕੇ ਕਿਹਾ ਹਜ਼ੂਰ ਇਸ ਲੜਕੇ ਨੇ ਆਪ ਜੀ ਦੇ ਹੁਕਮ ਦੀ ਉਲੰਘਣਾ ਕੀਤੀ ਹੈ, ਇਹਨੂੰ ਆਪ ਸਜ਼ਾ ਦਿਓ। ਰਾਜੇ ਨੇ ਕਿਹਾ ਤੇਰੇ ਮਾਂ ਪਿਓ ਕਿੱਥੇ ਨੇ? ਲੜਕੇ ਨੇ ਦੱਸਿਆ ਫਲਾਣੇ ਮਹੱਲੇ ਚ ਰਹਿੰਦੇ। ਉਹਨਾਂ ਨੂੰ ਬੁਲਾ ਕੇ ਕਿਹਾ ਤੁਹਾਡੇ ਲੜਕੇ ਨੇ ਹੁਕਮ ਨਹੀਂ ਮੰਨਿਆ, ਇਹਨੂੰ ਸਜ਼ਾ ਦੇ ਲਾਇਕ ਹੈ, ਸਜ਼ਾ ਦੇ ਦਈਏ। ਮਾਂ ਪਿਓ ਨੇ ਕਿਹਾ ਇਹ ਤਾਂ ਸਾਡਾ ਕਿਹਾ ਵੀ ਨਹੀਂ ਮੰਨਦਾ, ਜਿਵੇਂ ਆਪਦੀ ਮਰਜ਼ੀ ਕਰੋ। ਰਾਜੇ ਨੇ ਕਿਹਾ ਤੇਰਾ ਹੋਰ ਵੀ ਕੋਈ ਹੈ? ਤਾਂ ਲੜਕੇ ਨੇ ਕਿਹਾ ਹਾਂ ਜੀ ਮੇਰੀ ਇਸਤਰੀ ਅਤੇ ਪਰਿਵਾਰ ਹੈ। ਰਾਜੇ ਨੇ ਉਸੇ ਵੇਲੇ ਉਸਦੇ ਲੜਕੇ ਦੀ ਇਸਤਰੀ ਅਤੇ ਪਰਿਵਾਰ ਨੂੰ ਬੁਲਾ ਕੇ ਕਿਹਾ ਇਸ ਨੇ ਹੁਕਮ ਅਦੂਲੀ ਕੀਤੀ ਹੈ, ਸਜ਼ਾ ਦੇ ਯੋਗ ਹੈ। ਇਸਤਰੀ ਨੇ ਹੱਸ ਕੇ ਕਿਹਾ ਸਾਡਾ ਤਾਂ ਕੰਮ ਹੀ ਨਹੀਂ ਕਰਦਾ, ਨਾ ਸਾਡੇ ਕੰਮ ਦਾ ਇਹ, ਸਾਡੇ ਪਾਸ ਤਾਂ ਆਉਂਦਾ ਹੀ ਨਹੀਂ। ਬੱਚਿਆਂ ਤੋਂ ਪੁੱਛਿਆ ਤਾਂ ਉਹਨਾਂ ਨੇ ਵੀ ਕਿਹਾ ਸਾਡਾ ਪਿਤਾ ਕਾਹਦਾ, ਸਾਨੂੰ ਤਾਂ ਕਦੇ ਕੋਈ ਚੀਜ਼ ਨਹੀਂ ਲਿਆ ਕੇ ਦਿੰਦਾ ਹੈ। ਫਿਰ ਰਾਜੇ ਨੇ ਕਿਹਾ ਤੇਰਾ ਹੋਰ ਵੀ ਕੋਈ ਸੰਬੰਧੀ ਸਹਾਇਕ ਹੈ ਬੁਲਾ ਲਈਏ। ਲੜਕੇ ਨੇ ਕਿਹਾ ਸੰਤ ਮਾਧੋ ਦਾਸ ਜੀ ਮੇਰੇ ਬੜੇ ਪਿਆਰ ਵਾਲੇ ਨੇ। ਤਾਂ ਰਾਜੇ ਨੇ ਆਦਮੀ ਭੇਜ ਕੇ ਉਹਨਾਂ ਨੂੰ ਸੱਦਿਆ। ਇਸ ਵੇਲੇ ਰਾਜੇ ਦੇ ਸਾਹਮਣੇ ਆ ਕੇ ਖਲੋਤੇ ਤਾਂ ਰਾਜੇ ਨੇ ਕਿਹਾ ਸੰਤ ਜੀ ਇਹ ਲੜਕਾ ਤੁਹਾਡਾ ਕੀ ਲੱਗਦਾ ਹੈ? ਤਾਂ ਮਹਾਤਮਾ ਨੇ ਕਿਹਾ ਜੋ ਮਰਜ਼ੀ ਆਵੇ ਸਮਝ ਲੈ, ਭਾਵੇਂ ਸਤਸੰਗੀ ਸਮਝ ਲੈ, ਭਾਵੇਂ ਚੇਲਾ ਸਮਝ ਲੈ, ਭਾਵੇਂ ਪੁੱਤਰ ਸਮਝ ਲੈ। ਇਹ ਸੁਣ ਕੇ ਰਾਜੇ ਨੇ ਕਿਹਾ ਇਸ ਨੇ ਹੁਕਮ ਅਦੂਲੀ ਕੀਤੀ ਹੈ, ਮੈਂ ਇਸ ਨੂੰ ਸੂਲੀ ਦੇ ਚੜਾਉਣ ਲੱਗਿਆ, ਜੇਕਰ ਕੇ ਸਹਾਇਤਾ ਕਰ ਸਕਦੇ ਹੋ ਤਾਂ ਕਰ ਲਓ। ਤਾਂ ਮਾਧੋ ਦਾਸ ਨੇ ਕਿਹਾ ਮੈਨੇ ਇਸ ਦੀ ਸਹਾਇਤਾ ਕੀ ਕਰਨੀ ਹੈ? ਜਿਸ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸਿੱਖ ਆ ਉਹ ਆਪ ਹੀ ਸਹਾਇਤਾ ਕਰਨਗੇ ਇਸ। ਜਿਸ ਵੇਲੇ ਰਾਜੇ ਨੇ ਜਲਾਦਾਂ ਨੂੰ ਸੱਦ ਕੇ ਸੂਲੀ ਤੇ ਚਾੜਨ ਦਾ ਹੁਕਮ ਦਿੱਤਾ, ਜਲਾਦਾਂ ਨੇ ਉਸ ਵੇਲੇ ਲੜਕੇ ਨੂੰ ਸੂਲੀ ਪਰ ਚਾੜਿਆ ਤਾਂ ਸੂਲੀ ਹਰੀ ਹੋ ਗਈ, ਸਾਰੀ ਸੂਲੀ ਵਿੱਚੋਂ ਪੱਤੇ ਨਿਕਲ ਆਏ ਹਰੇ ਹਰੇ, ਲੜਕੇ ਦਾ ਬਾਲ ਵੀ ਵਿੰਗਾ ਨਾ ਹੋਇਆ। ਵਿੱਚ ਕਰਤਾ ਪੁਰਖ ਖਲੋਆ, ਬਾਲ ਨਾ ਵਿੰਗਾ ਹੋਆ। ਰਾਜਾ ਕੌਤਕ ਦੇਖ ਕੇ ਬੜਾ ਹੈਰਾਨ ਹੋਇਆ, ਵਿਚਾਰਿਆ ਕੋਈ ਸ਼ਕਤੀਵਾਨ ਸੰਤ ਹੈ, ਕਿਧਰੇ ਸਰਾਪ ਹੀ ਨਾ ਦੇਵੇ। ਚਰਨਾਂ ਤੇ ਡਿੱਗ ਕੇ ਕਹਿੰਦਾ ਬਖਸ਼ ਲਓ। ਕਹਿਣ ਲੱਗੇ ਮੈਂ ਕੀ ਬਖਸ਼ਣਾ? ਜਿਸ ਗੁਰੂ ਅਰਜਨ ਪਾਤਸ਼ਾਹ ਨੇ ਸਹਾਇਤਾ ਕੀਤੀ ਉਹ ਬਖਸ਼ਣਹਾਰ। ਹੱਥ ਜੋੜ ਕੇ ਰਾਜੇ ਨੇ ਕਿਹਾ ਮੈਨੂੰ ਵੀ ਦਰਸ਼ਨ ਕਰਾਓ। ਫਿਰ ਰਾਜੇ ਦੇ ਚੱਲਣ ਨਾਲ ਸਾਰਾ ਪਰਿਵਾਰ ਵੀ ਤਿਆਰ ਹੋਇਆ, ਸ਼ਹਿਰ ਦੀ ਸੰਗਤ ਵੀ ਤਿਆਰ ਹੋਈ, ਮਾਰੋ ਦਾਸ ਵੀ ਸਾਰੀ ਸੰਗਤ ਸਮੇਤ ਰਾਜੇ ਨਾਲ ਅੰਮ੍ਰਿਤਸਰ ਪਹੁੰਚੇ। ਫਿਰ ਆ ਕੇ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਜਥਾ ਸ਼ਕਤ ਭੇਟਾ ਰੱਖ ਕੇ ਫਿਰ ਕਸ਼ਮੀਰ ਦਾ ਸਾਰਾ ਜ਼ਿਕਰ ਸੁਣਾਇਆ। ਉਸ ਵੇਲੇ ਗੁਰੂ ਸਾਹਿਬ ਨੇ ਸੁਣ ਕੇ ਫਿਰ ਇਹ ਵਰ ਦੇ ਦਿੱਤਾ, ਬਹੁਤ ਪ੍ਰਸੰਨ ਹੋਏ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ। ਸੋ ਇਹ ਇਸ ਪ੍ਰਕਾਰ ਮਹਾਰਾਜ ਨੇ ਕਿਹਾ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੁਤਰਿਆ। ਇਹ ਗੁਰਸਿੱਖੋ ਜਿਹੜਾ ਮੇਰੇ ਅਨੰਨ ਪਿਆਰੇ ਮਾਧੋ ਦਾਸ ਜੀ ਦੀ ਸਤਸੰਗਤ ਵਿੱਚ ਮਿਲਿਆ ਉਹ ਵੀ ਤਰ ਗਿਆ, ਮੇਰੇ ਗੁਰਸਿੱਖਾਂ ਦੀ ਜਿਨ੍ਹਾਂ ਨੇ ਸੰਗਤ ਕੀਤੀ, ਮੇਰੇ ਪਿਆਰਿਆਂ ਦੀ ਪਿਆਰ ਵਾਲਿਆਂ ਦੀ ਸੰਗਤ ਕੀਤੀ ਹੈ ਉਹ ਵੀ ਤਰ ਜਾਂਦੇ ਨੇ। ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ। ਇਹਨਾਂ ਨੇ ਗੁਰੂ ਦੀ ਕਿਰਪਾ ਕਰਕੇ ਪਰਮ ਪਦ ਆਤਮ ਪਦ ਦੀ ਪ੍ਰਾਪਤੀ ਕੀਤੀ ਹੈ ਅਤੇ ਸੁੱਕਾ ਕਾਠ ਸੁੱਕੀ ਲੱਕੜ ਵੀ ਹਰੀ ਹੋ ਗਈ। ਦੇਖ ਲਓ ਸਾਰਿਆਂ ਵਿੱਚ ਮੇਰੇ ਮਿਲਿਆ ਹੋਇਆ ਜੋ ਮਾਇਆ ਦਾ ਧੌਪਤੀ ਪਰਮਾਤਮਾ ਉਸਦੀ ਸਤਸੰਗਤ ਵਿੱਚ ਜੋ ਵੀ ਮਿਲਿਆ ਉਹ ਵੀ ਤਰ ਗਿਆ। ਗੁਰਾਂ ਦੀ ਕਿਰਪਾ ਨਾਲ ਉਹਨੇ ਪਰਮ ਪਦਵੀ ਨੂੰ ਪਾਇਆ। ਸੂਕੇ ਕਾਸ਼ਟ ਕੌਣ ਹੁੰਦੇ ਨੇ? ਜਿਵੇਂ ਕਠੋਰ ਹਿਰਦਿਆਂ ਵਾਲੇ, ਔਗੁਣਾਂ ਦੇ ਭਰੇ ਹੋਏ, ਪੱਥਰ ਵਰਗਾ ਮਨ ਹੋਵੇ ਜਿਨ੍ਹਾਂ ਦਾ, ਉਹ ਵੀ ਸ਼ੁਭ ਗੁਣਾਂ ਨਾਲ ਹਰੇ ਭਰੇ ਹੋਏ। ਪੱਥਰਾਂ ਵਿੱਚ ਵੀ ਪਰਮੇਸ਼ਰ ਫਿਰ ਐਸੇ ਗੁਣ ਭਰ ਦਿੰਦੇ ਕਿ ਪੱਥਰਾਂ ਵਿੱਚ ਵੀ ਦਰਖਤ ਜਿਵੇਂ ਛੋਟੇ ਛੋਟੇ ਬੂਟੇ ਪੈਦਾ ਹੋ ਜਾਣ, ਪੱਥਰ ਨੂੰ ਵੀ ਨਰਮ ਕਰ ਦਿੰਦੇ ਨੇ। ਇਸੇ ਤਰ੍ਹਾਂ ਜਿਨ੍ਹਾਂ ਦਾ ਮਨ ਕਠੋਰ ਹੈ ਪੱਥਰ ਵਰਗਾ, ਉਹਨਾਂ ਨੂੰ ਸ਼ੁੱਧ ਕਰਕੇ ਉਹਨਾਂ ਵਿੱਚ ਸ਼ੁਭ ਗੁਣਾਂ ਦੀ ਸੋ ਅੰਕੁਰ ਫੁੱਟ ਆਉਂਦਾ, ਹੌਲੀ ਹੌਲੀ ਉਹ ਦਰਖਤ ਬਣ ਜਾਂਦੇ ਨੇ ਸ਼ੁਭ ਗੁਣਾਂ ਦੇ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ। ਸੋ ਹੁਣ ਉੱਪਰਲੀ ਕਹੀ ਹੋਈ ਸਾਖੀ ਦਾ ਫੇਰ ਬਚਨ ਕਰਦੇ ਨੇ। ਜਨਨ ਪਿਤਾ ਲੋਕ ਸੁਤਬੰਤਾ ਕੋਈ ਨਾ ਕਿਸ ਕੀ ਧਰਿਆ। ਜਿਹੜੀ ਭਾਈ ਗੁਰਦਾਸ ਜੀ ਵਾਲੀ ਸਾਖੀ ਸੀ ਉਹ ਫੇਰ ਦੁਬਾਰਾ ਸ਼ੁਰੂ ਕੀਤੀ, ਕਿਉਂਕਿ ਵਿੱਚੋਂ ਭਾਈ ਗੁਰਦਾਸ ਜੀ ਦੇ ਨਾਲ ਨਾਲ ਭਾਈ ਮਾਧੋ ਜੀ ਆਏ ਸੀ, ਮਾਧੋ ਦਾਸ ਜੀ ਕਸ਼ਮੀਰ ਵਿੱਚੋਂ, ਉਹਨਾਂ ਪ੍ਰਤੀ ਇਹ ਬਚਨ ਕੀਤੇ ਸਨ, ਨਾਲੇ ਸਾਰੀ ਸੰਗਤ ਨੂੰ ਵੀ ਦੱਸਿਆ। ਜਨਨ ਕੌਣ ਹੁੰਦੀ? ਮਾਤਾ ਪਿਤਾ ਹੋਰ ਸੰਬੰਧੀ ਲੋਕ ਜਿੰਨੇ ਨੇ, ਫਿਰ ਪਿਤਾ, ਫਿਰ ਸੁੱਤ ਤੋਂ ਭਾਵ ਪੁੱਤਰ, ਬੰਤਾ ਤੋਂ ਭਾਵ ਇਸਤਰੀ, ਭਾਈ ਇਸਤਰੀ ਆਦਿਕ ਵੀ ਕੋਈ ਵੀ ਕਿਸੇ ਦਾ ਧਰਿਆ ਤੋਂ ਭਾਵ ਆਸਰਾ ਨਹੀਂ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਸਿਓ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੈ ਕਹਿਤ ਹੈ ਇਸਿਓ ਬਾਂਧਿਓ ਚੀਤ, ਅੰਤਕਾਲ ਸੰਗੀ ਨੇ ਕਹੂ ਇਹ ਅਚਰਜ ਹੈ ਰੀਤ। ਇੰਨਾ ਪ੍ਰਸੰਗ ਮਾਧੋ ਦਾਸ ਜੀ ਦਾ ਕਹਿ ਕੇ ਭਾਈ ਗੁਰਦਾਸ ਜੀ ਦਾ ਹੰਕਾਰ ਦੂਰ ਕੀਤਾ। ਹੁਣ ਫਿਰ ਭਾਈ ਗੁਰਦਾਸ ਜੀ ਨੂੰ ਅੱਗੇ ਸਿੱਖਿਆ ਦੇ ਰਹੇ ਨੇ, ਭਾਵ ਇਹ ਹੈ ਕਿ ਜਿਵੇਂ ਲੁਹਾਰ ਪਾਸੋਂ ਕੜਾਹਾ ਸੋ ਕਢਵਾ ਰਿਹਾ ਹੋਵੇ ਤੇ ਕੋਈ ਦੂਜਾ ਆਦਮੀ ਆ ਕੇ ਕਹੇ ਮੈਨੂੰ ਪਹਿਲੇ ਸੂਈ ਘੜ ਦੇ ਤਾਂ ਉਹ ਪਹਿਲੇ ਸੂਈ ਘੜ ਦਿੰਦਾ। ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਜੋ ਉਪਦੇਸ਼ ਦੇ ਰਹੇ ਨੇ ਇਸ ਦਾ ਕੜਾਹੇ ਦੇ ਸਮਾਨ ਬਹੁਤਾ ਕੰਮ ਸੀ, ਤੇ ਮਾਧੋ ਦਾਸ ਜੀ ਦਾ ਜਿਹੜਾ ਪ੍ਰਸੰਗ ਕਥਨ ਕੀਤਾ ਇਹ ਸੂਈ ਦੀ ਨਿਆਈ ਸੀ। ਇਸ ਲਈ ਮਾਧੋ ਜੀ ਨੂੰ ਵਰ ਦੇ ਕੇ ਅਤੇ ਉਹਨਾਂ ਨੂੰ ਵਿਦਾ ਕਰਕੇ ਹੁਣ ਗੁਰੂ ਸਾਹਿਬ ਫਿਰ ਭਾਈ ਗੁਰਦਾਸ ਜੀ ਨੂੰ ਸਮਝਾਉਂਦੇ ਨੇ। ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ। ਇਹ ਭਾਈ ਗੁਰਦਾਸ ਜੀ ਉਹ ਪਰਮਾਤਮਾ ਨੇ ਸਾਰਿਆਂ ਦੇ ਸਿਰ ਦੇ ਉੱਤੇ ਰਿਜਕ ਲਾਇਆ, ਮੱਥੇ ਦੇ ਉੱਤੇ ਪਹਿਲਾਂ ਹੀ ਲਿਖ ਦਿੱਤਾ, ਪਹਿਲਾਂ ਦੇ ਤਾਂ ਰਿਜਕ ਸਮਾਹਾ, ਪਿੱਛੋਂ ਦੇ ਤਾਂ ਜੰਤ ਪਾਹਾ, ਪਹਿਲਾਂ ਰਿਜਕ ਭੇਜ ਕੇ ਫਿਰ ਬੰਦੇ ਨੂੰ ਭੇਜਦਾ ਸੰਸਾਰ ਦੇ ਵਿੱਚ। ਫਿਰ ਮਨ ਦੇ ਵਿੱਚ ਕਾਹਦੇ ਲਈ ਇੰਨਾ ਤੁਸੀਂ ਡਰੇ ਬੈਠੇ ਹੋ ਕਿ ਸਾਨੂੰ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਕੁਛ? ਵਾਹਿਗੁਰੂ ਨੇ ਸਾਰਿਆਂ ਨੂੰ ਸਿਰ ਬਾ ਸਿਰ ਰਿਜਕ ਤੋਂ ਭਾਵ ਖਾਣ ਪੀਣ ਦੀਆਂ ਚੀਜ਼ਾਂ ਸੰਭਾਹੇ ਨਾਮ ਪਹੁੰਚਾਉਣ ਦਾ, ਵਾਹਿਗੁਰੂ ਸਾਰਿਆਂ ਥਾਵਾਂ ਤੇ ਪਹੁੰਚਾ ਦਿੰਦਾ ਜਿੱਥੇ ਮਰਜ਼ੀ ਕੋਈ ਬੈਠੇ। ਜਿਵੇਂ ਮਹਾਂਪੁਰਸ਼ ਦਰਖਤ ਉੱਤੇ ਚੜ੍ਹ ਕੇ ਲੋਕੇ ਬੈਠ ਕੇ ਦੇਖੀਏ ਰੱਬ ਇੱਥੇ ਪਹੁੰਚਾਉਂਦਾ ਕਿ ਨਹੀਂ, ਫਿਰ ਸ਼ਿਕਾਰੀ ਨੂੰ ਸ਼ਿਕਾਰ ਨਾ ਮਿਲਿਆ, ਦਰਖਤ ਦੇ ਥੱਲੇ ਲੰਮਾ ਪੈ ਗਿਆ, ਜਦੋਂ ਉੱਤੇ ਨਿਗਾਹ ਗਈ ਕਹਿੰਦਾ ਮਹਾਂਪੁਰਸ਼ ਪਤਾ ਨਹੀਂ ਕਦੋਂ ਦੇ ਬੈਠੇ ਦਰਖਤ ਤੇ, ਭੁੱਖੇ ਹੀ ਨਾ ਹੋਣ, ਮੈਂ ਤਾਂ ਘਰ ਜਾ ਕੇ ਰੋਟੀ ਖਾ ਲਵਾਂਗਾ। ਸ਼ਿਕਾਰੀ ਦਰਖਤ ਦੇ ਉੱਤੇ ਹੀ ਚੜ੍ਹ ਗਿਆ, ਜਾ ਕੇ ਰੁਮਾਲ ਖੋਲਿਆ ਪ੍ਰਸ਼ਾਦੇ ਵਾਲਾ, ਮਹਾਰਾਜ ਜੀ ਪ੍ਰਸ਼ਾਦਾ ਛਕੋ। ਮਹਾਤਮਾ ਇੰਨੀ ਉੱਚੀ ਉੱਚੀ ਹੱਸਣ ਲੱਗੇ, ਕਹਿੰਦੇ ਬੜੀ ਤਕੜੀ ਪਰਾ ਲੱਭਦਾ ਬਈ, ਆਪਣੇ ਆਪ ਹੀ ਪ੍ਰਸ਼ਾਦਾ ਇੱਥੇ ਆ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਨੇ ਉਦਾਹਰਣ ਦਿੰਦਿਆਂ ਹੋਇਆ, ਊੜੇ ਊੜਿਆ ਵੈ ਸਹਿ ਕੋਸਾ ਇਸ ਪਾਛਾ ਬਚਰੇ ਛਰਿਆ। ਦੇਖੋ ਜਿਹੜੀਆਂ ਕੂੰਜਾਂ ਨੇ ਉੱਡ ਕੇ ਸੈਂਕੜੇ ਕੂਹਾਂ ਆਉਂਦੀਆਂ ਨੇ ਸਾਈਬਰ ਏਰੀਆ ਦੇ ਵਿੱਚੋਂ, ਤਾਂ ਫਿਰ ਇਹ ਪਿੱਛੇ ਆਪਣੇ ਬੱਚਿਆਂ ਨੂੰ ਛੱਡ ਆਉਂਦੀ, ਕਿੰਨੀ ਦੂਰੋਂ ਚੱਲ ਕੇ ਆਉਂਦੀਆਂ ਨੇ। ਤਿੰਨ ਕਵਣ ਖਲਾਵ ਹੈ ਕਵਣ ਚੁਗਾਵ ਹੈ, ਉਹਨਾਂ ਬੱਚਿਆਂ ਨੂੰ ਚਿੜੀ ਵਾਂਗ ਕੌਣ ਖਿਲਾਉਂਦਾ, ਕੁੱਕੜੀ ਵਾਂਗ ਕੌਣ ਚੋਗਾ ਚਗਾਉਂਦਾ? ਕੋਈ ਨਹੀਂ ਚਗਾਉਂਦਾ, ਨਾ ਕੋਈ ਖਵਾਉਂਦਾ ਉਹਨਾਂ ਨੂੰ। ਉਹਨਾਂ ਬੱਚਿਆਂ ਦੀ ਫਿਰ ਪਾਲਣਾ ਕਿਵੇਂ ਹੁੰਦੀ ਮਹਾਰਾਜ? ਮਨ ਮਹਿ ਸਿਮਰਨ ਕਰਿਆ। ਉਹਨਾਂ ਬੱਚਿਆਂ ਦੀ ਜਿਹੜੀ ਮਾਂ ਕੂੰਜ ਹੈ ਜੋ ਆਪਣੇ ਮਨ ਵਿੱਚ ਬੱਚਿਆਂ ਦਾ ਸਿਮਰਨ ਕਰਦੀ ਰਹਿੰਦੀ ਹੈ, ਇੰਨੇ ਵਿੱਚ ਹੀ ਉਹਨਾਂ ਦੀ ਪਾਲਣਾ ਹੋ ਜਾਂਦੀ। ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਇਹ ਭਾਈ ਗੁਰਦਾਸ ਜੀ ਸਾਰੀਆਂ ਨਿਧਾਨ ਨਿਧੀਆਂ ਅਤੇ ਦਸ ਤੇ ਅਸ਼ਟ 18 ਜਿਹੜੀਆਂ ਸਿੱਧੀਆਂ ਨੇ ਵਾਹਿਗੁਰੂ ਨੇ ਠਾਕੁਰ ਕਰ ਤਲ, ਕਰਤਲ ਪਾਠ ਇਕੱਠਾ ਨਹੀਂ ਕਰਨਾ, ਕਰ ਤਲ ਹੱਥ ਦੀ ਤਲੀ ਦੇ ਉੱਤੇ ਵਾਹਿਗੁਰੂ ਨੇ ਸਾਰਾ ਕੁਝ ਰੱਖਿਆ ਹੋਇਆ। ਜਿਸ ਵੇਲੇ ਵੀ ਕੋਈ ਭਗਤ ਆ ਕੇ ਮੱਥਾ ਟੇਕੇ ਉਹਨੂੰ ਦੇਣ ਲੱਗਿਆ ਦੇਰ ਨਹੀਂ ਲਾਉਂਦੇ। ਭਾਈ ਗੁਰਦਾਸ ਕਹਿੰਦੇ ਨੇ ਚਾਰ ਪਦਾਰਥ ਆਖੀਆਂ ਸਤਿਗੁਰ ਦੇ ਪਰ ਸਿੱਖ ਨਾ ਲੈ। ਸਿੱਖ ਕਹਿੰਦਾ ਮੈਨੂੰ ਚਾਰ ਪਦਾਰਥ ਵੀ ਨਹੀਂ ਚਾਹੀਦੇ, ਮੈਨੂੰ ਕੁਛ ਵੀ ਨਹੀਂ ਚਾਹੀਦਾ, ਸਾਰੀਆਂ ਨਿਧੀਆਂ 18 ਸਿੱਧੀਆਂ ਪਰਮਾਤਮਾ ਨੇ ਆਪਣੇ ਸੇਵਕ ਦੇ ਹੱਥ ਦੀ ਤਲੀ ਪਰ ਰੱਖੀਆਂ ਨੇ। ਕਿਉਂਕਿ ਕਈ ਸੇਵਕ ਭਗਤ ਸ਼ਰਮ ਕਰਕੇ ਮੰਗਦੇ ਨਹੀਂ, ਕਹਿੰਦੇ ਅਸੀਂ ਤਾਂ ਮੰਗਣਾ ਨਹੀਂ, ਸਾਨੂੰ ਨਹੀਂ ਚਾਹੀਦਾ ਕੁਛ। ਨਾਮਦੇਵ ਨੇ ਮੰਗਿਆ ਨਹੀਂ ਤਾਂ ਫਿਰ ਆਪ ਜਾ ਕੇ ਛੱਪਰੀ ਬੰਨੀ, ਰਵਿਦਾਸ ਭਗਤ ਨੇ ਨਹੀਂ ਮੰਗਿਆ ਉੱਥੇ ਆਪ ਚਲੇ ਗਏ। ਜੇ ਕੋਈ ਭਗਤ ਸ਼ਰਮ ਕਰਕੇ ਮੰਗਦਾ ਨਹੀਂ, ਕਹਿੰਦੇ ਜੇ ਮੈਂ ਇਹ ਮੰਗੂ ਚੀਜ਼ਾਂ ਫਿਰ ਤੁਸੀਂ ਕੀ ਕਹੋਗੇ, ਬਸ ਡਿੱਗ ਪਿਆ ਥੱਲੇ। ਫਿਰ ਵਾਹਿਗੁਰੂ ਆਪ ਹੀ ਜਾ ਕੇ ਉਹਨਾਂ ਦੀ ਤਲੀ ਉੱਤੇ ਰੱਖਿਆ, ਲੈ ਵੀ ਪਾਰਸ ਦੀ ਵੱਟੀ ਲੈ ਲੈ ਤੂੰ, ਹੁਣ ਬਣ ਜਾ ਪਾਤਸ਼ਾਹ। ਉਹ ਫਿਰ ਵੀ ਨਹੀਂ ਬਣਦੇ। ਜਨ ਨਾਨਕ ਬਲ ਬਲ ਸਦ ਬਲ ਜਾਈ ਹੈ ਤਾਂ ਮਹਾਰਾਜ ਕਥਨ ਕਰਦੇ ਨੇ, ਇਹ ਪਰਮੇਸ਼ਰ ਅਸੀਂ ਮਨ ਕਰਕੇ ਬਲਿਹਾਰ ਜਾਂਦੇ, ਤਨ ਕਰਕੇ ਬਲਿਹਾਰ ਜਾਂਦੇ ਹਾਂ, ਬਾਣੀ ਕਰਕੇ ਵੀ ਬਲਿਹਾਰ ਜਾਂਦੇ ਹਾਂ, ਤਿੰਨਾਂ ਕਾਲਾਂ ਵਿੱਚ ਬਲਿਹਾਰ ਜਾਂਦੇ ਹਾਂ। ਹੇ ਬਲ ਬਲ ਪ੍ਰਕਾਸ਼ ਰੂਪ ਪਰਮਾਤਮਾ ਅਸੀਂ ਸਦਾ ਬਲਿਹਾਰ ਜਾਂਦੇ, ਤੇਰਾ ਅੰਤ ਨਾ ਪਾਰਾ ਵਰਿਆ। ਆਪ ਜੀ ਦੇ ਪਾਰ ਔਰ ਵਾਰ ਦਾ ਕੋਈ ਅੰਤ ਨਹੀਂ, ਕਿੱਥੇ ਕੁ ਤੱਕ ਪਰਲਾ ਕਿਨਾਰਾ, ਕਿੱਥੇ ਕੁ ਤੱਕ ਇਧਰਲਾ ਪਾਸਾ, ਖੱਬਾ ਸੱਜਾ ਉੱਤੇ ਥੱਲੇ, ਸਾਰੇ ਪਾਸੇ ਕਿਤੇ ਵੀ ਤੁਹਾਡਾ ਅੰਤ ਨਹੀਂ ਆਉਂਦਾ, ਤੁਹਾਡਾ ਅੰਤ ਕੋਈ ਪਾ ਹੀ ਨਹੀਂ ਸਕਦਾ। ਇੰਨਾ ਹੀ ਕਹਿ ਸਕਦੇ ਹਾਂ ਕਿ ਬੇਅੰਤ ਹੈ, ਬੇਅੰਤ ਹੈ, ਇੰਨਾ ਹੀ ਕਹਿ ਸਕਦੇ ਹਾਂ ਅਸੀਂ ਤਾਂ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਦੋ ਸ਼ਬਦਾਂ ਰਾਹੀਂ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਤੋ ਆਪਨੇ ਸ਼ਰਵਣ ਕੀਤਾ ਹੈ, ਕਿਹੜੇ ਅੱਖਰ ਕਦੋਂ ਲੱਗਣੇ ਨੇ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੁਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ, ਸੁੱਕੀਆਂ ਲੱਕੜਾਂ ਵੀ ਹਰੀਆਂ ਹੋ ਜਾਂਦੀਆਂ ਨੇ। ਜਿਸ ਪ੍ਰਕਾਰ ਮਹਾਤਮਾ ਨੇ ਕਿਹਾ ਸੀ ਕਿ ਦਇਆ ਹੀ ਸਾਰਿਆਂ ਨਾਲੋਂ ਵੱਡੀ ਚੀਜ਼ ਹੈ, ਤੋ ਉਸ ਵਕਤ ਕੋਈ ਚੇਲਾ ਮਹਾਤਮਾ ਦਾ ਜੋ ਚੱਲਿਆ ਯਾਤਰਾ ਕਰਨ ਵਾਸਤੇ, ਕਹਿਣ ਲੱਗੇ ਮਹਾਰਾਜ ਮੇਰੀ ਯਾਤਰਾ ਸਫਲੀ ਕਿਵੇਂ ਹੋਵੇਗੀ, ਮੈਨੂੰ ਕਿਵੇਂ ਪਤਾ ਲੱਗੇਗਾ ਯਾਤਰਾ ਸਫਲੀ ਹੋ ਗਈ। ਉਸ ਵਕਤ ਕਹਿਣ ਲੱਗੇ ਜਿੱਥੇ ਡੰਡਾ ਹਰਾ ਹੋ ਗਿਆ ਉੱਥੋਂ ਮੁੜਿਆ ਹੀ। ਪਹਿਲੇ ਰਾਤ ਹੀ ਜਦੋਂ ਰਾਤ ਪਈ ਤਾਂ ਇੱਕ ਪਿੱਪਲ ਦੇ ਥੱਲੇ ਰਾਤ ਸੌਂ ਗਿਆ। ਅੱਧੀ ਰਾਤ ਨੂੰ ਘੁਸਰ ਮੁਸਰ ਸੁਣੀ, ਪਿੱਛੇ ਦੇਖੇ ਚੋਰ ਬੈਠੇ ਨੇ। ਚੋਰ ਇਰਾਦਾ ਕਰ ਰਹੇ ਸੀ ਪਹਿਲਾਂ ਤਾਂ ਪਿੰਡ ਨੂੰ ਲੁੱਟੀਏ, ਫਿਰ ਅੱਗ ਲਾ ਦਿਆਂਗੇ, ਪਿੰਡ ਵਾਲਿਆਂ ਨੂੰ ਐਂ ਕਰੀਏ ਆਹ ਕਰੀਏ। ਉਹ ਬੰਦੇ ਨੇ ਉੱਠ ਕੇ ਸੋਟੀ ਨਾਲ ਚੋਰ ਕੁੱਟ ਕੇ ਭਜਾ ਦਿੱਤਾ। ਚੋਰ ਭੱਜ ਗਏ, ਸਿਰਾਣੇ ਸੋਟੀ ਰੱਖ ਕੇ ਸੌਂ ਗਿਆ। ਸੋਟੀ ਸਵੇਰ ਨੂੰ ਹਰੀ ਹੋ ਗਈ, ਚੁੱਕ ਕੇ ਮਹਾਤਮਾ ਦੇ ਪਾਸ ਲੈ ਗਿਆ, ਜਾ ਕੇ ਸਾਰੀ ਗੱਲ ਸੁਣਾਈ। ਕਹਿੰਦੇ ਤੈਨੂੰ 68 ਤੀਰਥਾਂ ਦਾ ਫਲ ਮਿਲ ਗਿਆ, ਕਿਉਂਕਿ ਤੂੰ ਦਇਆ ਕੀਤੀ ਹੈ, ਪਿੰਡ ਵਾਲਿਆਂ ਨੂੰ ਬਚਾਇਆ, ਚੋਰੀ ਹੋਣ ਤੋਂ ਬਚਾਈ ਹੈ। ਇਸ ਕਰਕੇ ਸਾਧ ਸੰਗਤ ਸਾਰਿਆਂ ਨਾਲੋਂ ਵੱਡੀ ਚੀਜ਼ ਕੀ ਹੋਗੀ, ਦਇਆ। ਦਇਆ ਜਿਹੜੀ ਹੈ ਧਰਮ ਦਾ ਸਾਰਿਆਂ ਨਾਲੋਂ ਪਹਿਲਾ ਅੰਗ ਹੈ। ਇਸ ਪ੍ਰਕਾਰ ਮਹਾਰਾਜ ਨੇ ਬਚਨ ਕੀਤਾ, ਸਤਸੰਗਤ ਵਿੱਚ ਜਿਹੜੇ ਮਿਲਦੇ ਨੇ ਉਹਨਾਂ ਵਿੱਚ ਸ਼ੁਭ ਗੁਣ ਆ ਜਾਂਦੇ ਨੇ। ਪਵਿੱਤਰ ਉਪਦੇਸ਼ ਆਪਾਂ ਨੇ ਸਤਿਗੁਰ ਦਾ ਸ਼ਰਵਣ ਕੀਤਾ, ਹਿਰਦੇ 'ਚ ਵਸਾਈਏ, ਜਿਸ ਕਰਕੇ ਲੋਕ ਸੁਖੀ, ਲੋਕ ਸੇਵਲੇ ਹੋ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾ